ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 32 ਤੇ ਗੌਰ ਖੋਸ ਕੀਤਾ, ਜਿਹੜਾ ਕਿ ਆਫਤਾਂ ਦੇ ਬਾਰੇ 'ਚ ਸੀ ਤੇ ਇਹ ਖਰੂਜ ਬਾਬ ਨੰਬਰ 7 ਤੋਂ ਲੈ ਕੇ ਬਾਬ ਨੰਬਰ 10 ਦੇ ਦਰਮਿਆਨੀ ਵਾਕਿਆਤ ਤੇ ਮੁਸ਼ਤਮਿਲ ਸੀ। ਅੱਜ ਅਸੀਂ ਇਸ ਦੇ ਦੂਜੇ ਹਿੱਸੇ ਤੇ ਗੌਰ ਖੋਸ ਕਰਾਂਗੇ। ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਹਾਰੂਨ ਨੂੰ ਕਹਿ ਕਿ ਆਪਣੀ ਲਾਠੀ ਵਧਾ ਕੇ ਜ਼ਮੀਨ ਦੀ ਗਰਦ ਨੂੰ ਮਾਰ ਤਾਂ ਕਿ ਉਹ ਤਮਾਮ ਮੁਲਕ ਮਿਸਰ ਵਿੱਚ ਜੂਆਂ ਬਣ ਜਾਏ। ਉਹਨਾਂ ਨੇ ਇੰਝ ਹੀ ਕੀਤਾ ਤੇ ਹਾਰੂਨ ਨੇ ਆਪਣੀ ਲਾਠੀ ਲੈ ਕੇ ਆਪਣਾ ਹੱਥ ਵਧਾਇਆ ਤੇ ਜ਼ਮੀਨ ਦੀ ਗਰਦ ਨੂੰ ਮਾਰਿਆ ਤੇ ਇਨਸਾਨ ਤੇ ਹੈਵਾਨ ਤੇ ਜੂਆਂ ਹੋ ਗਈਆਂ ਤੇ ਸਾਰੇ ਮੁਲਕ ਮਿਸਰ ਵਿੱਚ ਜ਼ਮੀਨ ਦੀ ਸਾਰੀ ਗਰਦ ਜੂਆਂ ਬਣ ਗਈ ਤੇ ਜਾਦੂਗਰਾਂ ਨੇ ਕੋਸ਼ਿਸ਼ ਕੀਤੀ ਕਿ ਆਪਣੇ ਜਾਦੂ ਦੇ ਨਾਲ ਜੂਆਂ ਪੈਦਾ ਕਰਨ ਪਰ ਨਾ ਕਰ ਸਕੇ ਤੇ ਇਨਸਾਨ ਤੇ ਹੈਵਾਨ ਦੋਵਾਂ ਤੇ ਜੂਆਂ ਚੜ੍ਹਦੀਆਂ ਰਹੀਆਂ। ਉਦੋਂ ਜਾਦੂਗਰਾਂ ਨੇ ਫਿਰਾਉਨ ਨੂੰ ਆਖਿਆ ਕਿ ਇਹ ਖੁਦਾ ਦਾ ਕੰਮ ਏ, ਪਰ ਫਿਰਾਉਨ ਦਾ ਦਿਲ ਸਖ਼ਤ ਹੋ ਗਿਆ ਤੇ ਜਿਵੇਂ ਖੁਦਾਵੰਦ ਨੇ ਆਖਿਆ ਸੀ ਉਹਨੇ ਉਹਦੀ ਨਾ ਸੁਣੀ। ਖਰੂਜ ਬਾਬ 8 ਆਇਤ ਨੰਬਰ 16 ਤੋਂ 19 ਤੱਕ। ਵੇਖਿਆ ਫਿਰਾਉਨੀ ਜਾਦੂਗਰਾਂ ਦੇ ਨਾਲ ਕੀ ਹੋਇਆ। ਅਸੀਂ ਪਹਿਲੇ ਵੇਖ ਚੁੱਕੇ ਹਾਂ ਕਿ ਸ਼ੈਤਾਨ ਨੇ ਜਾਦੂਗਰਾਂ ਨੂੰ ਕੁਝ ਇਖਤਿਆਰ ਦਿੱਤਾ ਹੋਇਆ ਹੈ। ਇਸੇ ਸਬਬ ਤੋਂ ਆਪਣੇ ਫਨ ਦੇ ਨਾਲ ਉਹਨਾਂ ਨੇ ਖੁਦਾ ਦੇ ਕੰਮਾਂ ਦੀ ਨਕਲ ਉਤਾਰੀ ਤੇ ਥੋੜ੍ਹਾ ਜਿਹਾ ਪਾਣੀ ਖੂਨ ਬਣਾਇਆ ਤੇ ਥੋੜ੍ਹੇ ਜਿਹੇ ਮੈਂਢਕ ਕੱਢੇ। ਉਹਨਾਂ ਨੇ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਤਾਹਮ ਉਹਨਾਂ ਦੀ ਤਾਕਤ ਤੇ ਇਖਤਿਆਰ ਮਹਿਦੂਦ ਸੀ। ਫਿਰਾਉਨੀ ਜਾਦੂਗਰਾਂ ਨੇ ਖੁਦਾ ਕਾਦਰ ਦੀ ਮਿਸਰ ਤੇ ਭੇਜੀ ਹੋਈਆਂ ਆਫਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਕਰ ਸਕੇ। ਇਸ ਤੋਂ ਬਾਅਦ ਹਾਰੂਨ ਨੇ ਆਪਣੀ ਲਾਠੀ ਮਿਸਰ ਦੀ ਗਰਦ ਤੇ ਮਾਰੀ ਤੇ ਉਹ ਗਰਦ ਜੂਆਂ ਬਣ ਗਈ। ਫਿਰਾਉਨੀ ਜਾਦੂਗਰਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਗਰਦ ਤੋਂ ਜੂਆਂ ਬਣਾਉਣ, ਮਗਰ ਉਹਨਾਂ ਦਾ ਫਨ ਫੇਲ ਹੋ ਗਿਆ ਤੇ ਉਹ ਇੰਜ ਨਾ ਕਰ ਸਕੇ। ਉਦੋਂ ਫਿਰਾਉਨ ਨੂੰ ਆਖਣ ਲੱਗੇ ਕਿ ਇਹ ਖੁਦਾ ਦੇ ਹੱਥ ਦਾ ਕੰਮ ਏ। ਇੱਥੇ ਫਿਰਾਉਨੀ ਜਾਦੂਗਰਾਂ ਦਾ ਜ਼ੋਰ ਖਤਮ ਹੋ ਗਿਆ। ਸ਼ੈਤਾਨ ਦੇ ਕੋਲ ਕੁਝ ਇਖਤਿਆਰ ਹੈ ਵੇ ਕਿ ਉਹ ਆਦਮੀ ਨੂੰ ਇਹ ਇਖਤਿਆਰ ਦੇਵੇ, ਲੇਕਿਨ ਸ਼ੈਤਾਨੀ ਜ਼ੋਰ ਤੇ ਇਖਤਿਆਰ ਖੁਦਾ ਦੀ ਮੁਕਰਰ ਕੀਤੀ ਹੋਈ ਹੱਦਾਂ ਤੋਂ ਅੱਗੇ ਨਹੀਂ ਨਿਕਲ ਸਕਦਾ। ਸਿਰਫ ਖੁਦਾ ਦੀ ਜ਼ਾਤ ਹੀ ਕਾਦਰ ਮੁਤਲਿਕ ਏ, ਇਹ ਉਹੀ ਏ ਜਿਹੜਾ ਸਭ ਕੁਝ ਕਰਨ ਤੇ ਕਾਦਰ ਏ। ਉਹ ਵਾਹਿਦ ਹਸਤੀ ਏ ਜੋ ਲਾਮਹਿਦੂਦ ਏ, ਉਸਦੀ ਕੋਈ ਹੱਦਬੰਦੀ ਨਹੀਂ। ਫਿਰਾਉਨੀ ਜਾਦੂਗਰਾਂ ਨੇ ਖੁਦਾ ਦੀ ਲਾਮਹਿਦੂਦ ਅਜ਼ਮਤ ਨੂੰ ਮਾਲੂਮ ਕਰਨਾ ਸ਼ੁਰੂ ਕਰ ਦਿੱਤਾ, ਲੇਕਿਨ ਫਿਰਾਉਨ ਹਜੇ ਤੱਕ ਖੁਦਾ ਤੋਂ ਬਾਗੀ ਸੀ। ਫਿਰਾਉਨ ਨੇ ਆਪਣੇ ਦਿਲ ਨੂੰ ਸਖ਼ਤ ਕੀਤੇ ਰੱਖਾ ਤੇ ਉਹਨੇ ਸੋਚਿਆ ਕਿ ਉਹ ਇਸਰਾਇਲ ਦੇ ਖੁਦਾ ਦਾ ਮੁਕਾਬਲਾ ਕਰੇਗਾ ਤੇ ਜਿੱਤ ਜਾਏਗਾ, ਮਗਰ ਇਹ ਉਸਦਾ ਵਹਿਮ ਸੀ। ਖੁਦਾ ਦਾ ਕਲਾਮ ਬਿਆਨ ਕਰਦੇ ਕਿ ਖੁਦਾ ਨੇ ਮੂਸਾ ਤੇ ਹਾਰੂਨ ਦੇ ਹੱਥੋਂ ਫਿਰਾਉਨ ਤੇ ਮੁਲਕ ਮਿਸਰ ਤੇ 7 ਹੋਰ ਆਫਤਾਂ ਨਾਜ਼ਲ ਕੀਤੀਆਂ। ਵਕਤ ਦੀ ਕਮੀ ਦੇ ਬਾਇਸ ਅਸੀਂ ਇਹਨਾਂ ਨੂੰ ਬਿਆਨ ਨਹੀਂ ਕਰਾਂਗੇ, ਮਗਰ ਸਿਰਫ ਉਹਨਾਂ ਦੇ ਨਾਂ ਦੱਸਾਂਗੇ। ਫਿਰਾਉਨ ਤੇ ਮਿਸਰੀਆਂ ਤੇ ਚੌਥੀ ਆਫ਼ਤ ਮੱਛਰਾਂ ਦੇ ਗੌਲ ਦੀ ਸੀ। ਲੋਕਾਂ ਦੇ ਘਰਾਂ ਵਿੱਚ ਹਰ ਜਗ੍ਹਾ ਮਿਸਰ ਦੇ ਅੰਦਰ ਮੱਛਰਾਂ ਦੇ ਗੌਲ ਭਰ ਗਏ ਤੇ ਬੜਾ ਜ਼ਿਆਦਾ ਮੁਲਕ ਦਾ ਸਤਿਆਨਾਸ਼ ਹੋਇਆ। ਪੰਜਵੀਂ ਆਫ਼ਤ ਮਵੇਸ਼ੀਆਂ ਵਿੱਚ ਮਿਰੀ ਦੀ ਆਫ਼ਤ ਸੀ। ਇਸ ਆਫ਼ਤ ਦੇ ਨਾਲ ਬੜੇ ਸਾਰੇ ਮਵੇਸ਼ੀ ਮਰ ਗਏ, ਮਗਰ ਬਨੀ ਇਸਰਾਇਲ ਦਾ ਕੋਈ ਵੀ ਨਾ ਮਰਿਆ। ਇਸ ਦੇ ਬਾਵਜੂਦ ਵੀ ਫਿਰਾਉਨ ਨੇ ਆਪਣਾ ਦਿਲ ਸਖ਼ਤ ਕੀਤਾ ਤੇ ਬਨੀ ਇਸਰਾਇਲ ਨੂੰ ਜਾਣ ਨਾ ਦਿੱਤਾ। ਅਗਲੀ ਆਫ਼ਤ ਫੋੜੇ ਤੇ ਉਹ ਵੀ ਦਰਦਨਾਕ ਫੋੜੇ ਤੇ ਫਫੋਲੇ ਸਨ, ਜਿਹੜੀ ਸਾਰੀ ਮਿਸਰੀ ਆਦਮੀਆਂ ਤੇ ਜਾਨਵਰਾਂ ਤੇ ਆਈ ਤੇ ਉਹਨਾਂ ਨੂੰ ਇਹ ਫੋੜੇ ਨਿਕਲ ਆਏ ਤੇ ਖੁਦਾ ਦਾ ਕਲਾਮ ਬਿਆਨ ਕਰਦੇ ਕਿ ਜਾਦੂਗਰ ਵੀ ਫੋੜਿਆਂ ਦੇ ਸਬਬ ਤੋਂ ਮੂਸਾ ਦੇ ਅੱਗੇ ਖੜੇ ਨਾ ਹੋ ਸਕੇ, ਕਿਉਂਕਿ ਜਾਦੂਗਰਾਂ ਤੇ ਸਾਰੇ ਮਿਸਰੀਆਂ ਦੇ ਫੋੜੇ ਨਿਕਲੇ ਹੋਏ ਸਨ। ਖਰੂਜ ਬਾਬ 9 ਆਇਤ ਨੰਬਰ 11। ਸੱਤਵੀਂ ਆਫ਼ਤ ਵੱਡੇ ਵੱਡੇ ਓਲਿਆਂ ਦੀ ਆਫ਼ਤ ਸੀ, ਜਿਹੜੀ ਮਿਸਰ ਤੇ ਪਹਿਲੇ ਕਦੀ ਵੇਖਣ ਵਿੱਚ ਨਾ ਆਈ ਸੀ। ਉਹਨਾਂ ਨੇ ਸਾਰੇ ਖੇਤ ਤਬਾਹ ਕਰ ਦਿੱਤੇ। ਇਨਸਾਨਾਂ ਤੇ ਹੈਵਾਨਾਂ ਨੂੰ ਓਲਿਆਂ ਨੇ ਮਾਰਿਆ। ਸਬਜ਼ੀਆਂ ਮਦਲੀਆਂ ਮੇਠ ਹੋ ਗਈਆਂ। ਮੈਦਾਨਾਂ ਦੇ ਦਰਖਤਾਂ ਨੂੰ ਓਲਿਆਂ ਨੇ ਤੋੜ ਦਿੱਤਾ। ਅੱਠਵੀਂ ਆਫ਼ਤ ਟਿੱਡੀਆਂ ਦੀ ਆਫ਼ਤ ਸੀ, ਫਿਰਾਉਣ ਤੇ ਮਿਸਰੀਆਂ ਤੇ ਜਿਹੜੀ ਨਾਜ਼ਲ ਹੋਈ। ਓਲਿਆਂ ਦੇ ਤੂਫਾਨ ਨੇ ਜੋ ਕੁਛ ਬਚਾ ਦਿੱਤਾ ਸੀ ਉਹ ਟਿੱਡੀਆਂ ਚੱਟ ਕਰ ਗਈਆਂ। ਨੌਵੀਂ ਆਫ਼ਤ ਨਾਜ਼ਲ ਕਰਦਿਆਂ ਹੋਇਆਂ ਖੁਦਾ ਨੇ ਮੂਸਾ ਨੂੰ ਆਖਿਆ ਕਿ ਆਪਣਾ ਹੱਥ ਅਸਮਾਨ ਵੱਲ ਵਧਾ ਤਾਂ ਕਿ ਮੁਲਕ ਮਿਸਰ ਵਿੱਚ ਤਾਰੀਕੀ ਛਾ ਜਾਏ, ਐਸੀ ਤਾਰੀਕੀ ਜਿਹਨੂੰ ਟਟੋਲ ਸਕੀਏ। ਖਰੂਜ ਬਾਬ 10 ਆਇਤ ਨੰਬਰ 21। ਇਸ ਤਰ੍ਹਾਂ ਤਿੰਨ ਦਿਨ ਤੱਕ ਕਿਸੇ ਨੂੰ ਕੋਈ ਸ਼ੈ ਨਜ਼ਰ ਨਾ ਆਈ, ਮਗਰ ਜਿਸ ਇਲਾਕੇ ਵਿੱਚ ਬਨੀ ਇਸਰਾਇਲ ਰਹਿੰਦੇ ਸਨ ਉੱਥੇ ਮੁਕੰਮਲ ਰੋਸ਼ਨੀ ਰਹੀ। ਬਨੀ ਇਸਰਾਇਲ ਦੀ ਵੱਲ ਕਿਸੇ ਵੀ ਆਫ਼ਤ ਨੇ ਮੂੰਹ ਨਾ ਕੀਤਾ ਅਤੇ ਨਾ ਕੁਝ ਬੁਰਾ ਅਸਰ ਹੋਇਆ। ਇਸ ਸਾਰੇ ਕੁਝ ਹੋਣ ਦੇ ਬਾਵਜੂਦ ਵੀ ਫਿਰਾਉਣ ਪਛਮਾਨ ਨਾ ਹੋਇਆ ਅਤੇ ਨਾ ਹੀ ਉਹਨੇ ਬਨੀ ਇਸਰਾਇਲ ਨੂੰ ਜਾਣ ਦਿੱਤਾ। ਖੁਦਾ ਦਾ ਕਲਾਮ ਬਿਆਨ ਕਰਦੇ ਕਿ ਫਿਰਾਉਣ ਨੇ ਉਹਨੂੰ ਆਖਿਆ, ਮੇਰੇ ਸਾਹਮਣੇ ਤੋਂ ਚਲਾ ਜਾ ਅਤੇ ਹੁਸ਼ਿਆਰ ਰਹਿ, ਫਿਰ ਮੇਰਾ ਮੂੰਹ ਵੇਖਣ ਨੂੰ ਨਾ ਆਵੀਂ, ਕਿਉਂਕਿ ਜਿਸ ਦਿਨ ਤੂੰ ਮੇਰਾ ਮੂੰਹ ਵੇਖਿਆ ਤੂੰ ਮਾਰਿਆ ਜਾਏਗਾ। ਖਰੂਜ ਬਾਬ 10 ਤੇ ਆਇਤ ਨੰਬਰ 28। ਇੱਕ ਹੋਰ ਆਫ਼ਤ ਹੈ, ਮਗਰ ਸਾਡਾ ਪ੍ਰੋਗਰਾਮ ਦਾ ਵੇਲਾ ਇਸ ਵਕਤ ਘੱਟ ਰਹਿ ਗਿਆ, ਇਸ ਲਈ ਅਸੀਂ ਇਹਨੂੰ ਅਗਲੇ ਪ੍ਰੋਗਰਾਮ ਵਿੱਚ ਵੇਖਾਂਗੇ। ਅੱਜ ਦੇ ਸਬਕ ਦਾ ਖੁਲਾਸਾ ਕੀ ਬਿਆਨ ਕਰੀਏ, ਸ਼ਾਇਦ ਇਸ ਤਰ੍ਹਾਂ ਦੇ ਫਿਰਾਉਣ ਨੇ ਖੁਦਾ ਦਾ ਬੜਾ ਜ਼ਿਆਦਾ ਮੁਕਾਬਲਾ ਕੀਤਾ ਅਤੇ ਕੀ ਫਿਰਾਉਣ ਉਸਦੇ ਜਾਦੂਗਰਾਂ ਨੂੰ ਫਤਿਹ ਹੋਈ? ਨਹੀਂ, ਕੋਈ ਸ਼ਖਸ ਖੁਦਾ ਦਾ ਮੁਕਾਬਲਾ ਨਹੀਂ ਕਰ ਸਕਦਾ। ਖੁਦਾ ਹਮੇਸ਼ਾ ਫਾਤੇ ਵੇ ਅਤੇ ਉਹੀ ਫਾਤੇ ਰਹੇਗਾ। ਅੰਡਾ ਪੱਥਰ ਦੇ ਨਾਲ ਟਕਰਾਏਗਾ ਅਤੇ ਕੀ ਹੋਏਗਾ, ਅੰਡਾ ਟੁੱਟੇਗਾ ਮਗਰ ਪੱਥਰ ਨੂੰ ਖਰਾਸ਼ ਤੱਕ ਨਾ ਆਏਗੀ। ਇਹੋ ਹੀ ਹਾਲ ਫਿਰਾਉਣ ਦਾ ਖੁਦਾ ਦੇ ਨਾਲ ਜੰਗ ਦਾ ਹੋਇਆ। ਅੱਜ ਦੇ ਸਬਕ ਦੀ ਰੋਸ਼ਨੀ ਵਿੱਚ ਖੁਦਾ ਸਾਨੂੰ ਕੀ ਸਿਖਾਉਣਾ ਚਾਹੁੰਦੇ? ਖੁਦਾ ਦਾ ਕਲਾਮ ਫਰਮਾਉਂਦਾ ਪਹਿਲਾ ਕਰੰਥੀਓ ਬਾਬ 10 ਆਇਤ ਨੰਬਰ 11 ਵਿੱਚ, ਇਹ ਗੱਲਾਂ ਉਹਨਾਂ ਤੇ ਇਬਰਤ ਵਾਸਤੇ ਵਾਕਿਆ ਹੋਈਆਂ ਅਤੇ ਅਸੀਂ ਆਖਰੀ ਜ਼ਮਾਨੇ ਵਾਲਿਆਂ ਦੀ ਨਸੀਹਤ ਵਾਸਤੇ ਲਿਖੀਆਂ ਗਈਆਂ ਨੇ। ਖੁਦਾ ਸਾਨੂੰ ਖਬਰਦਾਰ ਕਰਨਾ ਚਾਹੁੰਦਾ। ਖੁਦਾ ਚਾਹੁੰਦਾ ਕਿ ਅਸੀਂ ਆਪਣੇ ਆਪ 'ਤੇ ਨਜ਼ਰ ਰੱਖੀਏ ਅਤੇ ਉਹਨੇ ਖਬਰਦਾਰ ਰੱਖਣ ਵਾਸਤੇ ਜੋ ਪੈਗਾਮ ਦਿੱਤਾ ਉਹਦੇ 'ਤੇ ਗੌਰ ਕਰੀਏ ਅਤੇ ਉਹਨੂੰ ਕਬੂਲ ਕਰੀਏ। ਅੱਜ ਜੋ ਵੀ ਪ੍ਰੋਗਰਾਮ ਸੁਣਨ ਡਿਓ, ਕਿ ਤੁਸੀਂ ਖੁਦਾ ਦੇ ਕਲਾਮ ਦੀਆਂ ਗੱਲਾਂ 'ਤੇ ਧਿਆਨ ਦਿੰਦੇ ਹੋ, ਕਿ ਤੁਸੀਂ ਸੁਣ ਕੇ ਉਹਨਾਂ 'ਤੇ ਅਮਲ ਕਰਦੇ ਹੋ, ਜਾਂ ਫਿਰ ਫਿਰਾਉਣ ਦੀ ਤਰ੍ਹਾਂ ਖੁਦਾ ਦੇ ਨਾਲ ਕੁਸ਼ਤੀ ਲੜਦੇ ਹੋ? ਤੁਹਾਡੇ ਦਿਲ ਵਿੱਚ ਜਵਾਬ ਮੌਜੂਦ ਹੈ। ਕੀ ਤੁਸੀਂ ਖੁਦ ਨੂੰ ਖੁਦਾ ਦੀਆਂ ਗੱਲਾਂ 'ਤੇ ਲਾਉਂਦੇ ਹੋ ਅਤੇ ਉਹਨਾਂ ਗੱਲਾਂ ਨੂੰ ਕਬੂਲ ਕੀਤਾ ਹੈ? ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਵਾਲਿਦੈਨ ਦੇ ਦਿੱਤੇ ਹੋਏ ਮਜ਼ਹਬ 'ਤੇ ਟੁਰਦੇ ਰਹੋ, ਬਲਕਿ ਖੁਦਾ ਦੇ ਕਲਾਮ ਨੂੰ ਦਿਲ ਵਿੱਚ ਕਬੂਲ ਕਰੋ। ਕੀ ਤੁਸੀਂ ਖੁਦਾ ਦੇ ਕਲਾਮ ਨੂੰ ਫਰੋਤੀ ਦੇ ਨਾਲ ਕਬੂਲ ਕੀਤਾ, ਜਾਂ ਤੁਸੀਂ ਖੁਦਾ ਦੇ ਨਾਲ ਲੜਾਈ ਵਿੱਚ ਮਸਰੂਫ ਹੋ? ਵੇਖੋ, ਕਿਧਰੇ ਅੰਡਾ ਪੱਥਰ ਦੇ ਨਾਲ ਨਾ ਟਕਰਾਏ। ਆਦਮੀ ਕੱਚੇ ਅੰਡੇ ਦੀ ਮਾਨਿਦ ਨੇ ਅਤੇ ਖੁਦਾ ਦਾ ਕਲਾਮ ਮਜ਼ਬੂਤ ਚੱਟਾਨ ਦੀ ਮਾਨਿਦ। ਖੁਦਾ ਦਾ ਕਲਾਮ ਬਿਆਨ ਕਰਦੇ, ਹਰ ਬਸ਼ਰ ਗਾਸ ਦੀ ਮਾਨਿਦ ਏ ਅਤੇ ਉਸਦੀ ਸਾਰੀ ਸ਼ਾਨੋ ਸ਼ੌਕਤ ਗਾਸ ਦੇ ਫੁੱਲ ਦੀ ਮਾਨਿਦ। ਗਾਸ ਸੁੱਕ ਜਾਂਦੀ ਏ ਅਤੇ ਫੁੱਲ ਡਿੱਗ ਜਾਂਦਾ ਹੈ, ਲੇਕਿਨ ਖੁਦਾਵੰਦ ਦਾ ਕਲਾਮ ਅਬਦ ਤੱਕ ਕਾਇਮ ਏ। ਇਹ ਉਹੀ ਖੁਸ਼ਖਬਰੀ ਦਾ ਕਲਾਮ ਏ ਜੋ ਤੁਹਾਨੂੰ ਸੁਣਾਇਆ ਗਿਆ ਏ। ਪਹਿਲਾ ਪਤਰਸ ਉਹਦਾ ਪਹਿਲਾ ਬਾਬ ਆਇਤ ਨੰਬਰ 24-25। ਖੁਦਾ ਦਾ ਕਲਾਮ ਮਜ਼ਬੂਤ ਚਟਾਨ ਏ ਅਤੇ ਜੋ ਕੋਈ ਆਪਣੀ ਜ਼ਿੰਦਗੀ ਇਸ ਚਟਾਨ 'ਤੇ ਤਾਮੀਰ ਕਰੇਗਾ ਉਹ ਹਮੇਸ਼ਾ ਪਾਏਦਾਰ ਅਤੇ ਮਜ਼ਬੂਤ ਰਹੇਗਾ। ਜੇ ਤੁਸੀਂ ਆਪਣੀ ਜ਼ਿੰਦਗੀ ਦਾ ਕਾਰ ਇਸ ਚਟਾਨ 'ਤੇ ਨਹੀਂ ਬਣਾਓਗੇ ਤਾਂ ਇੱਕ ਰੋਜ਼ ਇਹ ਚਟਾਨ ਤੁਹਾਡੇ 'ਤੇ ਆ ਡਿੱਗੇਗੀ ਅਤੇ ਤੁਸੀਂ ਪਾਸ਼ ਪਾਸ਼ ਹੋ ਜਾਓਗੇ। ਅੰਡਾ ਚਟਾਨ ਦੇ ਨਾਲ ਟਕਰਾ ਕੇ ਸਾਬਤ ਨਹੀਂ ਰਹਿ ਸਕਦਾ, ਨਾ ਹੀ ਆਦਮੀ ਖੁਦਾ ਦੇ ਕਲਾਮ ਦੇ ਖਿਲਾਫ਼ ਚੱਲ ਕੇ ਸਜ਼ਾ ਤੋਂ ਬਚ ਸਕਦਾ। ਸਾਡਾ ਅੱਜ ਦਾ ਸਬਕ ਇੱਥੋਂ ਤੱਕ ਹੀ ਸੀ। ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਨੇ ਚਾਹਿਆ ਤਾਂ ਅਗਲੇ ਸਬਕ ਵਿੱਚ ਅਸੀਂ ਵੇਖਾਂਗੇ ਕਿ ਖੁਦਾ ਫਿਰਾਉਣ ਦੇ ਨਾਲ ਕੀ ਕਰਦਾ ਹੈ, ਤਾਂ ਕਿ ਫਿਰਾਉਣ ਬਨੀ ਇਸਰਾਇਲ ਨੂੰ ਜਾਣ ਦੇਵੇ। ਖੁਦਾ ਤੁਹਾਨੂੰ ਬਰਕਤ ਦੇਵੇ। ਚੱਲਦਿਆਂ ਚੱਲਦਿਆਂ ਮੂਸਾ ਦੀ ਤੁਰੈਦ ਦਾ ਪੈਗਾਮ ਲੈਂਦੇ ਜਾਓ। ਉਹੀ ਚਟਾਨ ਏ, ਉਸਦੀ ਸਨਅਤ ਕਾਮਿਲ ਏ, ਕਿਉਂਕਿ ਉਸਦੀਆਂ ਸਾਰੀਆਂ ਰਾਵਾਂ ਇਨਸਾਫ਼ ਦੀਆਂ ਰਾਵਾਂ ਨੇ। ਉਹ ਵਫ਼ਾਦਾਰ ਖੁਦਾ ਅਤੇ ਬਦੀ ਤੋਂ ਮੁਬਰਾ ਏ, ਉਹ ਮੁਨਸਿਫ ਅਤੇ ਬਰਹੱਕ ਏ। ਇਸਤਿਸ਼ਨਾ ਬਾਬ 32 ਆਇਤ ਨੰਬਰ 4। ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110 ਯਾਨੀ 0341 30 43 110 ਇਸ ਤੋਂ ਇਲਾਵਾ ਸਾਡਾ ਈਮੇਲ ਆਈ ਡੀ ਹੈ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼।